ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ। ਪਰ ਸਤਿਗੁਰੂ ਕਹਿੰਦੇ ਨੇ ਹੇ ਬਾਬਾ ਹੇ ਉੱਤਮ ਅਧਿਕਾਰੀ, ਅਸੀਂ ਕੰਮ ਧੰਦੇ ਲਈ ਰੋਂਦੇ ਹਾਂ, ਕਿਸੇ ਦੀ ਖੱਟੀ ਕਮਾਈ ਲਈ ਰੋਂਦੇ ਹਾਂ, ਇਸ ਲਈ ਤੁਹਾਡਾ ਰੋਣਾ ਸਾਰਾ ਹੀ ਬੇਕਾਰ ਹੈ, ਤੁਹਾਡਾ ਰੋਣਾ ਸਾਰਾ ਹੀ ਇਹ ਅਸਲੀ ਨਿਸਫਲ ਹੈ। ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ, ਇਹ ਜਿਤਨਾ ਵੀ ਸੰਸਾਰ ਹੈ ਇਹ ਗਾਫਲ ਹੈ, ਪਰਮਾਦੀ ਹੋਇਆ ਹੋਇਆ। ਪਰਮਾਦੀ ਕਿਸ ਨੂੰ ਕਹਿੰਦੇ ਹਨ? ਕਰਨ ਯੋਗ ਜੋ ਵਸਤ ਹੈ ਤਾਂ ਕਿ ਇੱਛਾ ਹੋਏ ਤਾਂ ਕੋ ਨਾ ਫੁਨ ਕੀਜੀਏ ਪ੍ਰਮਾਦ ਕਹਾਵੈ ਸੋਏ। ਪਤਾ ਹੈ ਇਹ ਕੰਮ ਕਰਨਾ ਸਾਡੇ ਲਈ ਅਤਿ ਜ਼ਰੂਰੀ ਹੈ, ਤੇ ਫੇਰ ਵੀ ਉਹ ਕੰਮ ਵੱਲੋਂ ਕੰਨ ਮੁੱਢ ਮਾਰ ਛੱਡਣਾ, ਕਰ ਲਾਂਗੇ ਹੋ ਜੂਗਾ, ਇਹਨੂੰ ਪ੍ਰਮਾਦ ਕਹਿੰਦੇ ਨੇ, ਆਲਸ ਨੂੰ ਪ੍ਰਮਾਦ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ, ਇਹ ਸੰਸਾਰ ਤੇ ਗਾਫਲ ਹੈ, ਇਹ ਤੇ ਲਾਪਰਵਾਹ ਹੈ, ਇਹ ਤੇ ਪਰਮਾਦੀ ਹੈ, ਇਹਦਾ ਰੋਣਾ ਸਾਰਾ ਹੀ ਬੇਕਾਰ ਹੈ। ਕਿਉਂ? ਮਾਇਆ ਕਾਰਨ ਰੋਵੈ। ਅੱਗੇ ਸਤਿਗੁਰੂ ਸਪਸ਼ਟੀ ਕਰਦੇ ਹਨ ਬਈ ਇਹ ਜਿਹੜੇ ਲੋਕ ਨੇ ਮਾਇਆ ਵਾਸਤੇ ਰੋਂਦੇ ਨੇ, ਬਈ ਜਿਹੜਾ ਬੰਦਾ ਕੰਮ ਕਰਦਾ ਸੀ ਉਹ ਮਾਇਆ ਘਰ ਦੇ ਵਿੱਚ ਲਿਆਉਂਦਾ ਸੀ, ਉਸਦੀ ਮਾਇਆ ਦੇ ਨਾਲ ਉਹਦੀ ਖੱਟੀ ਕਮਾਈ ਦੇ ਨਾਲ ਅੱਗੇ ਸਾਰੇ ਸੁੱਖ ਭੋਗਦੇ ਸੀ, ਇਸ ਲਈ ਸਭ ਲੋਕ ਮਾਇਆ ਦੇ ਵਾਸਤੇ ਰੋਂਦੇ ਹਨ। ਚੰਗਾ ਮੰਦਾ ਕਿਰ ਸੂਜੈ ਨਾਹੀ, ਇਹੋ ਤਨ ਏਵੈ ਖੋਵੈ। ਇਸ ਜੀਵ ਨੂੰ ਚੰਗਾ ਤੇ ਮਾੜਾ ਤੇ ਕੁਛ ਸੋਚਦਾ ਹੀ ਨਹੀਂ। ਇਹ ਜਿਹੜਾ ਮਨੁੱਖਾ ਸਰੀਰ ਹੀਰੇ ਵਰਗਾ ਅਮੋਲਕ ਪ੍ਰਾਪਤ ਹੋਇਆ, ਏਵੈ ਖੋਵੈ, ਵੀ ਇਸ ਨੂੰ ਐਵੇਂ ਬੇਅਰਥ ਹੀ ਅਜਾਈ ਹੀ ਇਸ ਨੂੰ ਗਵਾਈ ਜਾ ਰਿਹਾ ਹੈ। ਇਸ ਮਨੁੱਖ ਨੂੰ ਚੰਗਾ ਮਾੜਾ ਤੇ ਕੁਛ ਸੋਚਦਾ ਨਹੀਂ, ਤੇ ਬਸ ਇਸ ਮਨੁੱਖਾ ਜਨਮ ਨੂੰ ਐਵੇਂ ਭੰਗ ਦੇ ਪਾੜੇ ਹੀ ਗਵਾਈ ਜਾ ਰਿਹਾ ਹੈ। ਇੱਥੇ ਆਇਆ ਸਭ ਕੋ ਜਾਸੇ, ਕੂੜ ਕਰੋ ਅਹੰਕਾਰੋ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੱਚ ਤਾਂ ਇਹ ਹੈ, ਹਕੀਕਤ ਇਹ ਹੈ, ਇੱਥੇ ਆਇਆ ਸਭ ਕੋ ਜਾਸੀ, ਜੋ ਵੀ ਇੱਥੇ ਆਇਆ ਹੈ ਸਭ ਨੂੰ ਜਾਸੀ ਜਾਣਾ ਪਵੇਗਾ। ਕੂੜ ਕਰੋ ਅਹੰਕਾਰੋ, ਤੁਸੀਂ ਇੱਥੇ ਝੂਠਾ ਹੀ ਅਹੰਕਾਰ ਕਰਦੇ ਹੋ, ਜੋ ਕੋਈ ਮਾਇਆ ਦਾ, ਕੋਈ ਰੂਪ ਦਾ, ਕੋਈ ਗਿਆਨ ਦਾ, ਕਿਸੇ ਕਿਸਮ ਦਾ ਵੀ ਜਿਹੜਾ ਕੋਈ ਹੰਕਾਰ ਕਰਦਾ ਨਾ, ਇਹ ਝੂਠਾ ਹੀ ਹੰਕਾਰ ਤੁਸੀਂ ਕਰਦੇ ਹੋ। ਨਾਨਕ ਰੋਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸ਼ੰਤ ਦੀ ਸੰਪੂਰਨਤਾ ਕਰਦਿਆਂ ਹੋਇਆਂ ਫਰਮਾ ਰਹੇ ਨੇ, ਹੇ ਬਾਬਾ, ਅਸਲੀ ਰੋਣਾ ਤਾਂ ਹੀ ਤੁਹਾਡਾ ਸਫਲ ਜਾਣਿਆ ਜਾ ਸਕਦਾ ਹੈ, ਜੇ ਰੋਵੈ ਲਾਏ ਪਿਆਰੋ। ਜੇ ਤੁਸੀਂ ਸੱਚਮੁੱਚ ਬਈ ਤੁਸੀਂ ਉਸਦੇ ਨਾਲ ਸੱਚਾ ਪਿਆਰ ਲਾ ਕੇ ਰੋਵੋ, ਅਥਵਾ ਜੇ ਰੋਵੈ ਲਾਏ ਪਿਆਰੋ, ਜੇ ਉਸ ਵਾਹਿਗੁਰੂ ਦੇ ਨਾਲ ਅੰਦਰੋਂ ਪਿਆਰ ਲਾ ਕੇ ਤੁਸੀਂ ਵੈਰਾਗ ਦੇ ਵਿੱਚ ਰੋਵੋ, ਤਾਂ ਤੁਹਾਡਾ ਰੋਣਾ ਸਫਲ ਜਾਣਿਆ ਜਾ ਸਕਦਾ ਹੈ। ਵਡਹੰਸ ਮਹੱਲਾ ਪਹਿਲਾ, ਆਵਹੋ ਮਿਲਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਲਓ ਹੁਣ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਲੋਕ ਪੁੱਛਦੇ ਨੇ ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਹੈ, ਲਓ ਹੁਣ ਉਹਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ ਬਈ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ। ਆਵਹੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਐ ਸਹੇਲੀਓ, ਐ ਸਖੀਓ, ਆਓ ਤੇ ਆ ਕੇ ਸਾਨੂੰ ਮਿਲੋ, ਤੇ ਆਪਾਂ ਕਰਨਾ ਕੀ ਹੈ? ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਉਸ ਵੇਲੇ ਰੋਣਾ ਨਹੀਂ, ਸੱਚੜਾ ਨਾਮ ਲਏ ਹਾਂ, ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਲੈਣਾ ਹੈ। ਉਸ ਵੇਲੇ ਜਿੰਨੀਆਂ ਵੀ ਮਾਈਆਂ ਬੀਬੀਆਂ ਆਉਂਦੀਆਂ ਨੇ ਉਹਨਾਂ ਸਾਰਿਆਂ ਨੂੰ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਉਪਦੇਸ਼ ਦਿੰਦੇ ਹਨ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਸ ਵੇਲੇ ਸਾਰੀਆਂ ਮਾਈਆਂ ਬੀਬੀਆਂ ਨੂੰ ਇਹ ਉਪਦੇਸ਼ ਦੇਣਾ ਹੈ ਕਿ ਐ ਸਹੇਲੀਓ, ਐ ਮਾਈਓ, ਬੀਬੀਓ, ਭੈਣੋ, ਭਰਾਵੋ, ਆਓ ਆ ਕੇ ਮਿਲੋ, ਤੇ ਆਪਾਂ ਰੋਣਾ ਨਹੀਂ, ਸੱਚੜਾ ਨਾਮ ਲਏ ਹਾਂ, ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਲੈਣਾ ਹੈ। ਰੋਵੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ। ਜੇ ਤੁਸੀਂ ਰੋਣਾ ਹੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਰੋਵੈ ਬਿਰਹਾ ਤਨ ਕਾ, ਤੁਹਾਡੇ ਤਨ ਦਾ ਜੋ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਵਿਛੋੜਾ ਪਿਆ ਹੋਇਆ ਉਹਨੂੰ ਯਾਦ ਕਰਕੇ ਰੋਵੋ ਵੀ ਅਸੀਂ ਰੱਬ ਤੋਂ ਕਿਉਂ ਵਿਛੜੇ ਹੋਏ ਹਾਂ। ਇਉਂ ਉਸ ਵਾਹਿਗੁਰੂ ਦੇ ਵਿਛੋੜੇ ਦਾ ਅਹਿਸਾਸ ਕਰਕੇ ਰੋਵੋ ਤੇ ਆਪਣਾ ਸਾਹਿਬ ਸੰਭਾਲੇ ਹਾਂ। ਉਸ ਵੇਲੇ ਆਪਣੇ ਸਾਹਿਬ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਵੀ ਯਾਦ ਕਰਨਾ ਚਾਹੀਦਾ, ਕੱਲਾ ਰੋਣਾ ਹੀ ਨਹੀਂ ਚਾਹੀਦਾ ਬਲਕਿ ਵਾਹਿਗੁਰੂ ਦਾ ਸਿਮਰਨ ਵੀ ਕਰਨਾ ਚਾਹੀਦਾ। ਕਿਉਂਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਸ ਵੇਲੇ ਸਾਡਾ ਵੀ ਮਨ ਵੈਰਾਗ ਦੇ ਵਿੱਚ ਹੁੰਦਾ, ਮੱਲੋ ਮੱਲੀ ਸਾਡਾ ਵੀ ਦਿਲ ਭਰ ਆਉਂਦਾ, ਆਪਣੇ ਆਪ ਹੀ ਅੱਖਾਂ ਵਿੱਚੋਂ ਬਿਰਹੇ ਦਾ ਪਾਣੀ ਵਗਣਾ ਸ਼ੁਰੂ ਹੋ ਜਾਂਦਾ। ਪਰ ਹਜ਼ੂਰ ਕਹਿੰਦੇ ਉਸ ਵੇਲੇ ਇਹ ਸੋਚ ਕੇ ਬਈ ਸਾਡੇ ਤਨ ਦਾ ਵਾਹਿਗੁਰੂ ਦੇ ਨਾਲੋਂ ਵਿਛੋੜਾ ਕਿਉਂ ਪਿਆ ਹੈ, ਇਸ ਗੱਲ ਨੂੰ ਯਾਦ ਕਰਕੇ ਰੋਵੋ ਤੇ ਆਪਣੇ ਮਾਲਕ ਨੂੰ ਯਾਦ ਕਰੋ। ਸਾਹਿਬ ਸੰਭਾਲੇ ਹੈ ਪੰਥ ਨਿਹਾਲੇ ਹੈ ਅਸਾਂ ਭੀ ਉੱਥੇ ਜਾਣਾ। ਲਓ ਹਜ਼ੂਰ ਕਹਿੰਦੇ ਨੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਸ ਵੇਲੇ ਸਾਹਿਬ ਸੰਭਾਲੇ ਹੈ, ਤੁਸੀਂ ਉਸ ਮਾਲਕ ਨੂੰ ਯਾਦ ਕਰਨਾ ਤੇ ਨਾਲ ਪੰਥ ਨਿਹਾਲਾ ਉਸ ਰਸਤੇ ਨੂੰ ਵੀ ਵੇਖਣਾ ਹੈ ਜਿਹੜੇ ਰਸਤੇ ਸਾਡੇ ਵੱਡੇ ਵਡੇਰੇ ਗਏ ਨੇ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਾਣੇ ਹੋਏ ਤੈ ਪਾਸੋਂ ਉਹ ਲੱਦ ਗਏ ਤੂੰ ਅਜਾਨਾ ਪਤੀਣ ਹੋਏ। ਅਸੀਂ ਉਸ ਰਸਤੇ ਨੂੰ ਵੀ ਵੇਖਣਾ ਹੈ, ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਸ਼ਨੀ ਸੁਪਨੇ ਜਿਉ ਸੰਸਾਰ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਹਜ਼ੂਰ ਕਹਿੰਦੇ ਨੇ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਉਸ ਵੇਲੇ ਰੋਣਾ ਨਹੀਂ, ਸੱਚਾ ਨਾਮ ਜਪਣਾ ਹੈ ਤੇ ਨਾਲ ਆਪਣੇ ਸਾਹਿਬ ਨੂੰ ਅਕਾਲ ਪੁਰਖ ਨੂੰ ਯਾਦ ਕਰਨਾ ਤੇ ਨਾਲ ਆਪਣੇ ਅਗਲੇ ਪੰਥ ਪ੍ਰਲੋਕ ਦੇ ਰਸਤੇ ਨੂੰ ਵੇਖਣਾ ਹੈ। ਕਿਉਂ ਅਸਾਂ ਵੀ ਉੱਥੇ ਜਾਣਾ, ਅਸਾਂ ਵੀ ਤੇ ਉੱਥੇ ਜਾਣਾ ਹੀ ਜਾਣਾ ਹੈ। ਇਸ ਲਈ ਉਸ ਰਸਤੇ ਜਾਣ ਤੋਂ ਪਹਿਲਾਂ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ। ਜਿਵੇਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਅਸੀਂ ਆਪਣੇ ਘਰੋਂ ਕਿਸੇ ਦੂਸਰੇ ਥਾਂ 'ਤੇ ਜਾਣਾ ਹੋਵੇ, ਕਿਸੇ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਜਾਣਾ ਹੋਵੇ, ਉਹਦੇ ਲਈ ਸਾਰੀ ਤਿਆਰੀ ਪਹਿਲਾਂ ਕੀਤੀ ਜਾਂਦੀ ਹੈ ਔਰ ਉਹਦੇ ਖਰਚੇ ਲਈ ਵੀ ਇੰਤਜ਼ਾਮ ਕੀਤਾ ਜਾਂਦਾ ਹੈ। ਹੁਣ ਕਿਸੇ ਨੇ ਇੱਥੋਂ ਇੰਡੀਆ ਨੂੰ ਜਾਣਾ ਹੋਵੇ, ਕਿਸੇ ਹੋਰ ਮੁਲਕ ਨੂੰ ਜਾਣਾ ਹੋਵੇ, ਉਹਦੇ ਲਈ ਸਾਰੀ ਤਿਆਰੀ ਪਹਿਲਾਂ ਕਰਨੀ ਪੈਂਦੀ ਹੈ। ਟਿਕਟ ਦਾ ਵੀ ਪਹਿਲਾਂ ਇੰਤਜ਼ਾਮ ਕਰਨਾ ਪੈਂਦਾ, ਹੋਰ ਕੱਪੜੇ ਲੀੜੇ ਵੀ ਪਹਿਲਾਂ ਹੀ ਤਿਆਰ ਕਰਨੇ ਪੈਂਦੇ ਹਨ। ਪਰ ਜਿੱਥੇ ਪ੍ਰਲੋਕ ਦੇ ਰਸਤੇ ਅਸਾਂ ਵੀ ਉੱਥੇ ਜਾਣਾ, ਜਿੱਥੇ ਅਸਾਂ ਸਾਰਿਆਂ ਨੇ ਜਾਣਾ ਹੈ, ਉਹਦੇ ਲਈ ਵੀ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ। ਦੱਸਦੇ ਨੇ ਇੱਕ ਕੋਈ ਸ਼ਾਹੂਕਾਰ ਸੀ ਔਰ ਉਸਨੇ ਇੱਕ ਆਪਣਾ ਨੌਕਰ ਰੱਖਿਆ ਅਤੇ ਉਹ ਨੌਕਰ ਬੜਾ ਸਿਆਣਾ ਅਤੇ ਧਾਰਮਿਕ ਵਿਅਕਤੀ ਸੀ। ਇੱਕ ਦਿਨ ਕੀ ਹੋਇਆ, ਉਹ ਜਿਹੜਾ ਸ਼ਾਹੂਕਾਰ ਸੀ ਆਪਣੇ ਨੌਕਰ ਨੂੰ ਕਹਿਣ ਲੱਗਾ, ਕਹਿੰਦਾ ਮੈਨੂੰ ਕੋਈ ਮੂਰਖ ਬੰਦਾ ਲੱਭ ਕੇ ਲਿਆ ਕੇ ਦੇ। ਉਹ ਨੌਕਰ ਬੜਾ ਮਨ ਵਿੱਚ ਹੈਰਾਨ ਹੋਇਆ, ਕਹਿਣ ਲੱਗਾ ਵੀ ਇਹ ਗੱਲ ਇਹਨੇ ਮੈਨੂੰ ਅੱਜ ਕਿਉਂ ਆਖ ਦਿੱਤੀ। ਚਲੋ ਹੁਣ ਉਹ ਮਾਲਕ ਸੀ, ਉਹ ਨੌਕਰ ਸੀ, ਉਸਨੂੰ ਗੱਲ ਤਾਂ ਮੰਨਣੀ ਹੀ ਪੈਣੀ ਸੀ। ਉਹ ਘਰੋਂ ਬਾਹਰ ਨਿਕਲਿਆ, ਸਾਰੇ ਪਿੰਡ ਵਿੱਚ ਗੇੜਾ ਦਿੱਤਾ, ਖਾਲੀ ਵਾਪਸ ਮੁੜ ਆਇਆ। ਉਹਦੇ ਮਨ ਦੇ ਵਿੱਚ ਕੋਈ ਅਜੀਬ ਜਿਹਾ ਖਿਆਲ ਆਇਆ। ਉਹ ਸ਼ਾਹੂਕਾਰ ਪੁੱਛਣ ਲੱਗਿਆ ਬਈ ਮੈਂ ਤੈਨੂੰ ਜਿਹੜੇ ਕੰਮ ਲਈ ਭੇਜਿਆ ਸੀ ਉਹ ਤੂੰ ਕੰਮ ਕਿਉਂ ਨਹੀਂ ਕੀਤਾ। ਉਹ ਕਹਿਣ ਲੱਗਾ ਮਹਾਰਾਜ ਮੈਂ ਉਹ ਕੰਮ ਤੇ ਸੰਪੂਰਨ ਕਰ ਲਿਆ ਹੈ, ਬਸ ਸਿਰਫ ਤੁਹਾਨੂੰ ਦੱਸਣਾ ਹੀ ਬਾਕੀ ਹੈ। ਸ਼ਾਹੂਕਾਰ ਹੈਰਾਨ ਹੋਇਆ, ਕਹਿਣ ਲੱਗਾ ਮੈਂ ਤੈਨੂੰ ਆਖਿਆ ਸੀ ਕੋਈ ਮੂਰਖ ਆਦਮੀ ਲੱਭ ਕੇ ਲਿਆ ਤੇ ਤੂੰ ਮੂਰਖ ਆਦਮੀ ਕਿਉਂ ਨਹੀਂ ਲੱਭ ਕੇ ਲਿਆ ਆ। ਤਾਂ ਅੱਗੋਂ ਨੌਕਰ ਹੱਥ ਜੋੜ ਕੇ ਕਹਿਣ ਲੱਗਾ, ਕਹਿੰਦਾ ਮਹਾਰਾਜ ਜਦੋਂ ਘਰ ਦੇ ਵਿੱਚ ਹੀ ਮੂਰਖ ਬੈਠਾ ਹੋਵੇ ਤੇ ਬਾਹਰੋਂ ਮੂਰਖ ਹੋਰ ਲਿਆਉਣ ਦੀ ਕੀ ਲੋੜ ਹੈ। ਇਹ ਗੱਲ ਸੁਣ ਕੇ ਸ਼ਾਹੂਕਾਰ ਬੜਾ ਸ਼ਰਮਿੰਦਾ ਹੋਇਆ ਤੇ ਨਾਲ ਹੀ ਸਵਾਲ ਕੀਤਾ, ਕਹਿਣ ਲੱਗਾ ਇੱਥੇ ਕੌਣ ਮੂਰਖ ਹੈ। ਕਹਿਣ ਲੱਗਾ ਮਹਾਰਾਜ ਗੁਸਤਾਖੀ ਮੁਆਫ ਕਰਨੀ, ਮੈਨੂੰ ਤੁਹਾਡੇ ਨਾਲੋਂ ਵੱਡਾ ਮੂਰਖ ਹੋਰ ਕੋਈ ਨਹੀਂ ਦਿਸਦਾ। ਸ਼ਾਹੂਕਾਰ ਕਹਿਣ ਲੱਗਾ ਉਹ ਕਿਵੇਂ? ਉਹ ਸਿਆਣਾ ਨੌਕਰ ਕਹਿਣ ਲੱਗਾ ਜਦੋਂ ਮਹਾਰਾਜ ਤੁਸੀਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਹੋਵੇ ਤੁਸੀਂ ਉਹਦੇ ਲਈ ਕਿੰਨੀ ਤਿਆਰੀ ਕਰਦੇ ਹੋ? ਕੱਪੜਾ ਲੀੜਾ ਖਰਚਾ ਵਰਚਾ ਸਭ ਕੁਝ ਤੁਹਾਡਾ ਪਹਿਲਾਂ ਤਿਆਰ ਕੀਤਾ ਹੁੰਦਾ, ਪਰ ਮੈਂ ਇਸ ਕਰਕੇ ਤੁਹਾਨੂੰ ਮੂਰਖ ਆਖਿਆ ਹੈ ਜਿਸ ਪਰਲੋਕ ਦੇ ਰਸਤੇ ਦੇ ਵਿੱਚ ਜਾਣਾ ਹੈ, ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਜੋ ਇੰਨਾ ਲੰਬਾ ਪੰਧ ਹੈ, ਇੰਨਾ ਲੰਬਾ ਪੈਂਡਾ ਹੈ, ਤੁਸੀਂ ਉਸ ਰਸਤੇ ਦੀ ਕੋਈ ਵੀ ਤਿਆਰੀ ਨਹੀਂ ਕੀਤੀ, ਇਸ ਲਈ ਮੈਂ ਤੁਹਾਨੂੰ ਮੂਰਖ ਆਖਿਆ ਹੈ। ਇਸ ਸੱਚਾਈ ਦੇ ਸਾਹਮਣੇ ਅਸੀਂ ਸਾਰੇ ਹੀ ਸ਼ਰਮਿੰਦੇ ਹਾਂ, ਕਿਉਂਕਿ ਜਿਵੇਂ ਉਹ ਸ਼ਾਹੂਕਾਰ ਨੇ ਇਸ ਗੱਲ 'ਤੇ ਸ਼ਰਮਿੰਦਗੀ ਨੂੰ ਸਵੀਕਾਰ ਕੀਤਾ ਸੀ, ਅਤੇ ਜੇ ਸਾਡੇ 'ਤੇ ਵੀ ਕੋਈ ਇਸ ਤਰ੍ਹਾਂ ਸਵਾਲ ਕਰੇ, ਸੱਚਮੁੱਚ ਅਸੀਂ ਵੀ ਮੂਰਖ ਹਾਂ, ਅਸੀਂ ਵੀ ਸ਼ਰਮਸਾਰ ਹਾਂ, ਕਿਉਂਕਿ ਅਸੀਂ ਇੱਥੇ ਵਾਸਤੇ ਤਾਂ ਸਾਰੀ ਤਿਆਰੀ ਕਰਦੇ ਹਾਂ, ਇੱਥੋਂ ਥੋੜ੍ਹੀ ਦੂਰ ਲਈ ਕਿਧਰੇ ਜਾਣਾ ਹੋਵੇ ਸਾਰੀ ਤਿਆਰੀ ਹੁੰਦੀ ਹੈ, ਪਰ ਅੱਗੇ ਲਈ ਕੋਈ ਤਿਆਰੀ ਨਹੀਂ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਹਨ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ। ਗੁਰਮੁਖੋ, ਬਈ ਅਸਾਂ ਵੀ ਪਰਲੋਕ ਵਿੱਚ ਜਾਣਾ, ਇਸ ਲਈ ਉਸ ਰਸਤੇ ਵੱਲ ਨਿਗਾਹ ਰੱਖਣੀ ਚਾਹੀਦੀ ਹੈ, ਮੌਤ ਵੱਲੀਓ ਕਦੇ ਵੀ ਅੱਖਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ। ਜੇ ਕੋਈ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲਵੇ, ਇਹਦਾ ਮਤਲਬ ਇਹ ਨਹੀਂ ਵੀ ਉਹ ਹੁਣ ਮੌਤ ਤੋਂ ਬਚ ਜਾਵੇਗਾ, ਬਲਕਿ ਖਤਰੇ ਨੂੰ ਅੱਖਾਂ ਖੋਲ੍ਹ ਕੇ ਵੇਖਣਾ ਚਾਹੀਦਾ, ਕੋਈ ਨਾ ਕੋਈ ਬਚਣ ਦਾ ਵੀ ਉਪਾਅ ਹੋ ਸਕੇ। ਇਸੇ ਲਈ ਹਜ਼ੂਰ ਕਹਿੰਦੇ ਨੇ ਪ੍ਰਲੋਕ ਦੇ ਰਸਤੇ ਵੱਲ ਨਿਗਾਹ ਮਾਰ ਕੇ ਵੇਖਣਾ ਚਾਹੀਦਾ, ਕਿਉਂਕਿ ਅਸਾਂ ਉਸ ਰਸਤੇ ਜਾਣਾ, ਜਿਸ ਰਸਤੇ ਨੂੰ ਪਹਿਲਾਂ ਵੇਖਿਆ ਹੋਵੇ ਉਸ ਰਸਤੇ ਜਾਣਾ ਔਖਾ ਨਹੀਂ ਲੱਗਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਸ ਰਸਤੇ ਨੂੰ ਪਹਿਲਾਂ ਵੇਖੋ, ਤੇ ਪਹਿਲਾਂ ਵੇਖਣ ਦੇ ਲਈ ਸਾਹਿਬ ਸੰਭਾਲੇ, ਆਪਣੇ ਵਾਹਿਗੁਰੂ ਨੂੰ ਯਾਦ ਕਰੋ, ਆਪਣੇ ਮਾਲਕ ਨੂੰ ਸਾਈਂ ਨੂੰ ਯਾਦ ਕਰੋ। ਜਿਸ ਕਾ ਕੀਆ ਤਿਨਹੀ ਲੀਆ, ਹੋਆ ਤਿਸੈ ਕਾ ਭਾਣਾ। ਲੋ, ਜਿਸ ਵਾਹਿਗੁਰੂ ਦਾ ਇਹ ਜੀਵ ਪੈਦਾ ਕੀਤਾ ਹੋਇਆ ਸੀ, ਉਸੇ ਨੇ ਇਸ ਨੂੰ ਲੈ ਲਿਆ, ਕਿਉਂਕਿ ਹਰ ਇੱਕ ਨੂੰ ਜਿੰਦ ਜਾਨ ਵਾਹਿਗੁਰੂ ਨੇ ਹੀ ਬਖਸ਼ੀ ਹੈ। ਗਾਵੇ ਕੋ ਜੀ ਲੈ ਫਿਰ ਦੇਹ, ਤੇ ਫਿਰ ਉਹ ਆਪ ਹੀ ਵਾਪਸ ਲੈਂਦਾ। ਜਿਸ ਨੇ ਇਸ ਜੀਵ ਨੂੰ ਸਭ ਕੁਝ ਦਿੱਤਾ ਸੀ, ਉਸੇ ਨੇ ਵਾਪਸ ਲੈ ਲਿਆ। ਹੋਆ ਤਿਸੈ ਕਾ ਭਾਣਾ, ਇਹ ਉਸੇ ਦਾ ਭਾਣਾ ਹੀ ਤੇ ਵਰਤਿਆ ਹੈ। ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇਹਾ। ਜੋ ਤਿਨ ਕਰ ਪਾਇਆ, ਜੋ ਉਸ ਜੀਵ ਨੇ ਕੰਮ ਕੀਤਾ ਸੀ, ਉਸ ਕੀਤੇ ਅਨੁਸਾਰ ਹੀ ਉਹਨੇ ਫਲ ਪ੍ਰਾਪਤ ਕਰ ਲਿਆ। ਜੋ ਕੀਤਾ ਸੀ ਸੋ ਆਗੈ ਆਇਆ, ਉਹ ਉਸਦੇ ਅੱਗੇ ਆ ਗਿਆ। ਚੰਗਾ ਕੀਤਾ ਸੀ ਚੰਗਾ, ਮਾੜਾ ਕੀਤਾ ਸੀ ਮਾੜਾ, ਉਹ ਅੰਤ ਸਮੇਂ ਅੱਗੇ ਆ ਕੇ ਖਲੋ ਗਿਆ। ਅਸੀਂ ਕੇ ਹੁਕਮ ਕਰਿਹਾ, ਦੱਸੋ ਵੀ ਅਸੀਂ ਹੁਣ ਇਹਦੇ ਵਿੱਚ ਕੀ ਹੁਕਮ ਕਰ ਸਕਦੇ ਹਾਂ? ਸਾਡੀ ਉੱਥੇ ਕੋਈ ਫਰਮਾਇਸ਼ ਨਹੀਂ ਚੱਲ ਸਕਦੀ, ਸਾਡੀ ਕੋਈ ਉੱਥੇ ਸਿਫਾਰਿਸ਼ ਵੀ ਨਹੀਂ ਚੱਲ ਸਕਦੀ। ਜੋ ਇਸ ਜੀਵ ਨੇ ਕੰਮ ਕੀਤਾ ਹੁੰਦਾ, ਉਹੀ ਪਾਇਆ, ਉਹੀ ਉਹਦੇ ਅੱਗੇ ਆਇਆ। ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ, ਐ ਸਹੇਲੀਓ, ਐ ਗੁਰਮੁਖ ਪਿਆਰਿਓ, ਮਾਈਓ ਭਾਈਓ, ਸਾਰੇ ਸੁਣੋ, ਆਓ ਆ ਕੇ ਮਿਲੋ। ਸੱਚੜਾ ਨਾਮ ਲਏ ਹਾਂ, ਆਪਾਂ ਵਾਹਿਗੁਰੂ ਦਾ ਸੱਚਾ ਨਾਮ ਜਪਣਾ। ਸੱਚੇ ਨਾਮ ਜਪਣ ਦੇ ਨਾਲ ਸਾਡਾ ਵੀ ਭਲਾ, ਤੇ ਜਿਹੜਾ ਚੜ੍ਹਾਈ ਕਰ ਜਾਂਦਾ ਹੈ ਉਹਦੇ ਵੀ ਮਨ ਨੂੰ ਸ਼ਾਂਤੀ ਮਿਲਦੀ ਹੈ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣਾ ਐਸਾ ਕੋਏ। ਲਓ, ਹੁਣ ਦੁਨੀਆਂ ਦੇ ਵਿੱਚ ਮਰਨ ਦੇ ਨਾਂ ਤੋਂ ਸਾਰੀ ਦੁਨੀਆਂ ਤੜਪਕਦੀ ਹੈ। ਜੇ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰਸ਼ਬਦ ਪ੍ਰਕਾਸ਼ਿਆ। ਜਿਸ ਮਰਨ ਤੋਂ ਸਾਰੀ ਦੁਨੀਆਂ ਡਰਦੀ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਰਨ ਨਾ ਮੰਦਾ ਲੋਕਾਂ ਆਖੀਐ, ਐ ਦੁਨੀਆਂ ਦੇ ਲੋਕੋ, ਇਸ ਮਰਨ ਨੂੰ ਮਾੜਾ ਨਾ ਆਖੋ। ਮਰਨਾ ਮਾੜਾ ਨਹੀਂ ਹੁੰਦਾ, ਜੇ ਮਰ ਜਾਣਾ ਐਸਾ ਕੋਈ, ਪਰ ਜੇ ਕੋਈ ਐ ਸਹੀ ਢੰਗ ਦੇ ਨਾਲ ਕੋਈ ਮਰਨਾ ਜਾਣ ਲਵੇ, ਸਹੀ ਢੰਗ ਦੇ ਨਾਲ ਮਰਨਾ ਸਿੱਖ ਲਵੇ, ਉਹ ਮਰਨਾ ਮਾੜਾ ਨਹੀਂ ਹੁੰਦਾ। ਕਿਉਂਕਿ ਜਿਹੜਾ ਸਫਲ ਮਰਨਾ ਹੈ, ਚੰਗਾ ਮਰਨਾ ਹੈ, ਗੁਰਮਤ ਵਿੱਚ ਦੋ ਕਿਸਮ ਦਾ ਮੰਨਿਆ ਗਿਆ ਹੈ। ਇੱਕ ਤਾਂ ਸਿਮਰਨ ਕਰਦਿਆਂ ਹੋਇਆਂ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿੰਜੇ ਮਰੈ, ਬਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂ ਕੇ ਹਿਰਦੈ ਵਸੈ, ਏਕ ਚਿਤ ਜੇ ਇੱਕ ਸ਼ਿੰਤੇ ਆਇਓ, ਕਾਲ ਫਸ ਕੇ ਬੀਚ ਨਾ ਆਇਓ। ਲੋ ਸਤਿਗੁਰੂ ਕਹਿੰਦੇ ਨੇ, ਮਰਨ ਨਾ ਮੰਦਾਂ ਲੋਕਾਂ ਆਖੀਐ, ਐ ਲੋਕੋ ਮਰਨ ਨੂੰ ਮਾੜਾ ਨਾ ਆਖੋ। ਕਬੀਰ ਭਗਤ ਜੀ ਨੇ ਵੀ ਫਰਮਾਇਆ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਮਰਨ ਨੂੰ ਮਾੜਾ ਨਹੀਂ ਕਹਿੰਦੇ, ਉਹ ਕਹਿੰਦੇ ਨੇ ਇਹ ਵੀ ਪਰਮੇਸ਼ਰ ਦਾ ਹੁਕਮ ਹੀ ਹੈ, ਜੰਮਣਾ ਵੀ ਹੁਕਮ ਹੈ ਤੇ ਮਰਨਾ ਵੀ ਹੁਕਮ ਹੈ, ਇਸ ਲਈ ਮਰਨ ਨੂੰ ਮਾੜਾ ਨਾ ਆਖੋ। ਜੇ ਮਰ ਜਾਣਾ ਐਸਾ ਕੋਈ, ਜੇ ਕੋਈ ਇਸ ਢੰਗ ਦੇ ਨਾਲ, ਸਹੀ ਢੰਗ ਦੇ ਨਾਲ ਕੋਈ ਮਰਨਾ ਜਾਣ ਲਵੇ, ਇਹ ਮਰਨਾ ਚੰਗਾ ਹੁੰਦਾ ਹੈ। ਉਹ ਸਫਲ ਮਰਨਾ ਕਿਹੜਾ ਹੈ, ਚੰਗਾ ਮਰਨਾ ਕਿਹੜਾ ਹੈ? ਸੇਵੇ ਹੋ ਸਾਹਿਬ ਸਮਰਥ ਆਪਣਾ ਪੰਥ ਸੁਹੇਲਾ ਆਗੈ ਹੋਏ। ਲੋ ਆਹ ਹੈ ਸਫਲ ਮਰਨਾ, ਇਹ ਹੈ ਚੰਗਾ ਮਰਨਾ। ਸੇਵੇ ਹੋ ਸਾਹਿਬ ਸਮਰਥ ਆਪਣਾ, ਤੁਸੀਂ ਜਿਉਂਦੇ ਜੀ ਅੰਤਲੇ ਸਵਾਸਾਂ ਤੱਕ ਸੇਵੇ ਹੋ ਸਾਹਿਬ ਸਮਰਥ ਆਪਣਾ, ਤੁਸੀਂ ਆਪਣੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਿਓ, ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰੀ ਜਾਇਓ, ਅੰਤਲੀ ਘੜੀ ਵਿੱਚ ਵੀ ਤੁਹਾਡੀ ਰਸਨਾ ਤੇ ਵਾਹਿਗੁਰੂ ਦਾ ਨਾਮ ਹੋਵੇ, ਪੰਥ ਸੁਹੇਲਾ ਆਗੈ ਹੋਏ, ਫਿਰ ਤੁਹਾਡੇ ਲਈ ਅੱਗੇ ਪ੍ਰਲੋਕ ਦਾ ਰਸਤਾ ਵੀ ਸੁਹੇਲਾ ਸੁਖਾਲਾ ਹੋ ਜਾਵੇਗਾ, ਸੁਖਦਾਈ ਬਣ ਜਾਵੇਗਾ। ਜਦੋਂ ਆਉਂਦੇ ਸਮੇਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹੀ ਸਰੀਰ ਛੱਡਾਂਗੇ, ਫਿਰ ਅੱਗੇ ਪ੍ਰਲੋਕ ਦਾ ਰਸਤਾ ਵੀ ਸਾਡੇ ਲਈ ਸੁਹੇਲਾ ਸੁਖਾਲਾ ਹੋ ਜਾਵੇਗਾ। ਪੰਥ ਸੁਹੇਲਾ ਜਾਵਹੋ ਤਾਂ ਫਲ ਪਾਵਹੋ, ਆਗੈ ਮਿਲੈ ਵਡਾਈ। ਲੋ ਹਜ਼ੂਰ ਕਹਿੰਦੇ ਨੇ, ਜਦੋਂ ਵਾਹਿਗੁਰੂ ਦਾ ਸਿਮਰਨ ਭਗਤੀ ਕਰਦਿਆਂ ਹੋਇਆਂ ਤੁਸੀਂ ਇਸ ਪੰਜ ਭੌਤਿਕ ਸਰੀਰ ਨੂੰ ਤਿਆਗੋਗੇ, ਪੰਥ ਸੁਹੇਲਾ ਜਾਵੋ, ਫਿਰ ਅੱਗੇ ਪ੍ਰਲੋਕ ਦੇ ਰਸਤੇ ਦੇ ਵਿੱਚ ਬੜੇ ਸੁਖ ਨਾਲ ਜਾਓਗੇ, ਤਾਂ ਫਲ ਪਾਵੋ, ਤੁਹਾਨੂੰ ਸਿਮਰਨ ਕੀਤੇ ਦਾ ਫਲ ਵੀ ਪ੍ਰਾਪਤ ਹੋਵੇਗਾ। ਉਹ ਕੀ ਆਗਿਆ ਮਿਲੇ ਵਡਾਈ, ਤੁਹਾਨੂੰ ਅੱਗੇ ਪ੍ਰਲੋਕ ਵਿੱਚ ਗਿਆ ਵੀ ਦਰਗਾਹੀ ਸਨਮਾਨ ਦੀ ਵਡਿਆਈ ਪ੍ਰਾਪਤ ਹੋਵੇਗੀ, ਜਿਵੇਂ ਕਿ ਬਾਣੀ ਵਿੱਚ ਲਿਖਿਆ ਹੋਇਆ ਹੈ, ਰੇ ਰੇ ਦਰਗਹ ਕਹਿ ਨਾ ਕਹੁ, ਆਓ ਬੈਠ ਆਦਰ ਸ਼ੁਭ ਦਿਓ। ਇਹ ਗੁਰਮੁਖਾਂ ਨੂੰ ਵਡਿਆਈ ਮਿਲਦੀ ਹੈ। ਸੰਤਾਂ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇਰੇ ਪਾਏ ਪਲੋਸੋਂ, ਕੇਸ ਚਵਰ ਕਰ ਫੇਰੀ। ਧਰਮਰਾਜ ਉਹਨਾਂ ਮਹਾਂਪੁਰਖਾਂ ਦੇ ਸਵਾਗਤ ਲਈ ਉੱਠ ਕੇ ਖੜਾ ਹੁੰਦਾ, ਨਾਨਕ ਧਰਮ ਐਸੇ ਚਵੈ ਕੀ ਤੋ ਪਵਨ ਪੁਨੀਤ, ਤੁਸਾਂ ਤੇ ਸਾਡੇ ਘਰ ਨੂੰ ਹੀ ਪਵਿੱਤਰ ਕਰ ਦਿੱਤਾ। ਇਉਂ ਜਦੋਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਤੁਸੀਂ ਪ੍ਰਲੋਕ ਦੇ ਰਸਤੇ ਵਿੱਚ ਜਾਵੋਗੇ, ਅੱਗੇ ਜਾ ਕੇ ਵੀ ਇਸਦਾ ਫਲ ਮਿਲੇਗਾ, ਅੱਗੇ ਤੁਹਾਨੂੰ ਦਰਗਾਹੀ ਸਨਮਾਨ ਦੀ ਵਡਿਆਈ ਮਿਲੇਗੀ। ਭੇਟਾ ਸਿਉ ਜਾਵੋ ਸੱਚ ਸਮਾਵਹੋ, ਤਾਂ ਪਤ ਲਿਖੈ ਪਾਈ। ਲੋ ਹਜ਼ੂਰ ਕਹਿੰਦੇ ਨੇ, ਜਦੋਂ ਨਾਮ ਸਿਮਰਨ ਦੀ ਭੇਟਾ ਦੇ ਸਹਿਤ ਤੁਸੀਂ ਅੱਗੇ ਪ੍ਰਲੋਕ ਵਿੱਚ ਜਾਓਗੇ ਤੇ ਅੱਗੇ ਜਾ ਕੇ ਸੱਚ ਸਮਾਓ, ਸੱਚਖੰਡ ਦੇ ਵਿੱਚ ਸਮਾ ਜਾਵੋਗੇ, ਸੱਚਖੰਡ ਵਾਹਿਗੁਰੂ ਦੇ ਵਿੱਚ, ਵਾਹਿਗੁਰੂ ਦੇ ਸਰੂਪ ਦੇ ਵਿੱਚ ਲੀਨ ਹੋ ਜਾਵੋਗੇ, ਤਾਂ ਪਤ ਲਿਖਿਆ ਪਾਈ, ਤਾਂ ਹੀ ਤੁਹਾਡੀ ਪਤ ਲਿਖੇ ਦੇ ਵਿੱਚ ਪਵੇਗੀ। ਕਿਉਂਕਿ ਜਦੋਂ ਕੋਈ ਸਿਮਰਨ ਕਰਦਿਆਂ ਵਾਹਿਗੁਰੂ ਦੇ ਸੱਚਖੰਡ ਵਿੱਚ ਜਾਂਦਾ ਹੈ, ਉੱਥੇ ਜਾ ਕੇ ਉਸਦੀ ਪਤ ਅਸਲੀ ਲਿਖੇ ਵਿੱਚ ਪੈਂਦੀ ਹੈ। ਮਹਿਲੀ ਜਾਏ ਪਾਵਹੋ, ਖਸਮੈ ਭਾਵਹੋ, ਰੰਗ ਸੋ ਰਲੀਆ ਮਾਣੈ। ਇਹ ਸਫਲ ਮਰਨ ਦੀ ਜਾਚ ਸਤਿਗੁਰੂ ਸਿਖਾ ਰਹੇ ਹਨ। ਗੁਰਮੁਖੋ, ਤੁਸੀਂ ਅੱਗੇ ਜਾ ਕੇ ਵਾਹਿਗੁਰੂ ਦੇ ਮਹਿਲ ਸੱਚਖੰਡ ਨੂੰ ਪ੍ਰਾਪਤ ਕਰ ਲਵੋਗੇ, ਇੱਥੇ ਹੀ ਬਸ ਨਹੀਂ। ਖਸਮੈ ਭਾਵਹੋ, ਤੁਸੀਂ ਉਸ ਦੀਨ ਦੁਨੀਆਂ ਦੇ ਮਾਲਕ ਜਾਂ ਸੱਚਖੰਡ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਮੰਦੇ ਵਿੱਚ ਵੀ ਪਾ ਜਾਵੋਗੇ, ਰੰਗ ਸਿਉ ਰਲੀਆਂ ਮਾਣੈ, ਤੇ ਬੜੇ ਰੰਗ ਪ੍ਰੇਮ ਦੇ ਨਾਲ ਖੁਸ਼ੀਆਂ ਵੀ ਮਾਣੋਗੇ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੈ, ਐ ਲੋਕੋ ਮਰਨਾ ਮਾੜਾ ਨਹੀਂ ਆਖੀਦਾ, ਜੇ ਕੋਈ ਸਹੀ ਢੰਗ ਦੇ ਨਾਲ ਮਰਨਾ ਜਾਣੇ, ਮਰਨਾ ਚੰਗਾ ਹੈ, ਮਰਨਾ ਸਫਲ ਵੀ ਹੈ। ਜਿਵੇਂ ਭਗਤ ਕਬੀਰ ਜੀ ਦਾ ਸਲੋਕ ਪਿੱਛੇ ਆਇਆ ਸੀ, ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੇ ਨਾ ਜਾਣੈ ਕੋਈ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਇਹੋ ਜਿਹੀ ਵੀ ਸਫਲ ਮਰਨੀ ਹੈ ਸਿਮਰਨ ਕਰਦਿਆਂ, ਭਗਤੀ ਕਰਦਿਆਂ, ਬਾਣੀ ਪੜ੍ਹਦਿਆਂ, ਨਾਮ ਜਪਦਿਆਂ ਸਾਡੀ ਮੌਤ ਹੋਵੇ, ਇਹ ਸਫਲ ਮਰਨਾ ਹੈ। ਅਤੇ ਦੂਸਰਾ ਭਾਈ ਸੂਰਮਿਆਂ ਦਾ ਮਰਨਾ ਵੀ ਸਫਲ ਹੁੰਦਾ। ਲਓ ਹੁਣ ਕਈ ਲੋਕ ਕਹਿੰਦੇ ਨੇ ਬਈ ਗੁਰੂ ਨਾਨਕ ਸਾਹਿਬ ਜੀ ਦਾ ਮਾਰਗ ਤੇ ਭਗਤੀ ਦਾ ਮਾਰਗ ਸੀ, ਪਰ ਛੇਵੇਂ ਪਾਤਸ਼ਾਹ ਨੇ ਭਗਤੀ ਨਾਲ ਸ਼ਕਤੀ ਨੂੰ ਜੋੜਿਆ ਤੇ ਕਲਗੀਧਰ ਪਾਤਸ਼ਾਹ ਨੇ ਸਿੰਘ ਸਜਾ ਕੇ ਤੇ ਸੂਰ ਵੀਰਤਾ ਪ੍ਰਦਾਨ ਕੀਤੀ। ਪਰ ਨਹੀਂ, ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਪਵਿੱਤਰ ਬਾਣੀ ਦੀ ਤੁਸੀਂ ਵਿਚਾਰ ਸੁਣ ਰਹੇ ਹੋ, ਧੰਨ ਗੁਰੂ ਨਾਨਕ ਦੇ ਮਹਾਰਾਜ ਵੀ ਸੱਚੇ ਪਾਤਸ਼ਾਹ ਅੱਗੇ ਸੂਰਮਿਆਂ ਦੀ ਗੱਲ, ਪਹਿਲਾਂ ਤੇ ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਗੱਲ ਕੀਤੀ ਸੀ ਵੀ ਜਿਹੜੇ ਸੇਵੇ ਉਹ ਸਾਹਿਬ ਸਮਰਥ ਆਪਣਾ ਪੰਥ ਸੁਹੇਲਾ ਆਗੈ ਹੋਏ। ਤੇ ਹੁਣ ਸਤਿਗੁਰੂ ਸੂਰਮਿਆਂ ਦੀ ਗੱਲ ਕਰਦੇ ਨੇ, ਜਿਹੜੇ ਧਰਮੀ ਸੂਰਮੇ ਨੇ। ਧਰਮੀ ਸੂਰਮਾ ਕੌਣ ਹੁੰਦਾ ਹੈ? ਸਤਿਗੁਰੂ ਨੇ ਉਹਦੇ ਬਾਰੇ ਵੀ ਬਾਣੀ ਵਿੱਚ ਲਿਖਿਆ ਹੈ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ। ਅਸਲੀ ਧਰਮੀ ਸੂਰਮਾ ਉਹ ਹੁੰਦਾ ਜਿਹੜਾ ਧਰਮ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦੇਵੇ, ਸਰੀਰ ਦਾ ਬੰਦ ਬੰਦ ਕਟਵਾ ਦੇਵੇ, ਜਿਵੇਂ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾਇਆ ਸੀ। ਐਸੇ ਸੂਰ ਵੀਰਾਂ ਦਾ ਮਰਨਾ ਵੀ ਸਫਲ ਹੁੰਦਾ ਹੈ। ਲੋ ਪਹਿਲਾਂ ਭਗਤਾਂ ਦੀ ਮੌਤ ਬਾਰੇ ਦੱਸਿਆ ਸੀ, ਹੁਣ ਸੂਰਮਿਆਂ ਦੀ ਮੌਤ ਬਾਰੇ ਸਤਿਗੁਰੂ ਅੱਗੇ ਚਾਨਣਾ ਪਾਉਂਦੇ ਹਨ। ਮਰਨ ਮੁਨਸਾ ਸੂਰਿਆਂ ਹੱਕ ਹੈ ਜੇ ਹੋਏ ਮਰਨ ਪਰਵਾਣੋ। ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਸੂਰਬੀਰ ਪੁਰਖ ਨੇ, ਸੂਰਬੀਰ ਬਹਾਦਰ ਨੇ, ਉਹਨਾਂ ਦਾ ਵੀ ਮਰਨਾ ਸਫਲ ਹੈ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਐਵੇਂ ਨਹੀਂ ਆਖਿਆ, ਜਬ ਆਪ ਕੀ ਅਹੁਦ ਨਿਦਾਨ ਬਣੈ ਅਤਿ ਹੀ ਰਣ ਮੈਂ ਤਬ ਜੂਝ ਮਰੋ। ਗੁਰਸਿੱਖ ਦੀ ਧਰਮ ਯੁੱਧ ਵਿੱਚ ਜੂਝਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕਰਨੀ, ਇਹ ਵੀ ਇੱਕ ਗੁਰਮਤਿ ਦਾ ਸਫਲ ਮਰਨਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਨਾ ਬਚਨਾਂ ਤੇ ਹੀ ਕਲਗੀਧਰ ਪਾਤਸ਼ਾਹ ਨੇ ਮੋਹਰ ਲਾਈ ਹੈ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤ੍ਰੀਜੈ ਸਿਰ ਦੀਜੈ ਕਾਣ ਨਾ ਕੀਜੈ। ਮਰਨ ਮੁਨਸਾਂ ਸੂਰਿਆਂ ਹੱਕ ਹੈ, ਜੋ ਸੂਰਬੀਰ ਪੁਰਸ਼ ਨੇ ਉਹਨਾਂ ਦਾ ਮਰਨਾ ਵੀ ਭਾਈ ਹੱਕ ਦਾ ਅਰਥ ਸਫਲਾ ਹੈ, ਜੇ ਹੋਏ ਮਰਨ ਪ੍ਰਵਾਣੋ। ਭਾਈ ਜਿਹੜੇ ਪ੍ਰਵਾਨ ਹੋ ਕੇ ਗੁਰੂ ਘਰ ਵਿੱਚ ਪ੍ਰਵਾਨ ਹੋ ਕੇ ਮਰਦੇ ਨੇ, ਜਿਵੇਂ ਬਾਬਾ ਦੀਪ ਸਿੰਘ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਇਸੇ ਤਰ੍ਹਾਂ ਹੋਰ ਬਿਆੰਤ ਸੂਰਬੀਰ ਸਿੰਘਾਂ ਦੇ ਇਤਿਹਾਸ ਲਿਖੇ ਮਿਲਦੇ ਨੇ। ਸਾਡਾ ਸਿੱਖ ਇਤਿਹਾਸ ਤੇ ਕੁਰਬਾਨੀਆਂ ਦਾ ਭਰਿਆ ਪਿਆ ਹੈ। ਲਓ ਸਤਿਗੁਰੂ ਕਹਿੰਦੇ ਨੇ ਅਸਲੀ ਭਾਈ ਉਹਨਾਂ ਸੂਰਬੀਰਾਂ ਦਾ ਮਰਨਾ ਸਫਲ ਹੈ ਜਿਹੜੇ ਪ੍ਰਵਾਨ ਹੋ ਕੇ ਮਰਦੇ ਹਨ। ਸੂਰੇ ਸੇਈ ਆਗੈ ਆਖੀਐ ਹੈ, ਦਰਗਹਿ ਪਾਵੈ ਸਾਚੀ ਮਾਣੋ। ਲੋ ਹਜ਼ੂਰ ਕਹਿੰਦੇ ਨੇ ਅਸਲੀ ਸੂਰਮੇ ਵੀ ਉਹੀ ਅੱਗੇ ਆਖੇ ਜਾਂਦੇ ਹਨ ਜਿਹੜੇ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਪ੍ਰਾਪਤ ਕਰਦੇ ਹਨ। ਇਹਦਾ ਮਤਲਬ ਇਹ ਹੈ ਜਿਹੜੇ ਧਰਮ ਦੀ ਖਾਤਰ ਜਾਨਾਂ ਵਾਰਨ ਵਾਲੇ ਸੂਰਮੇ ਨੇ ਤੇ ਉਹਨਾਂ ਦਾ ਪ੍ਰਲੋਕ ਦੇ ਵਿੱਚ ਵੀ ਸਨਮਾਨ ਹੁੰਦਾ ਹੈ, ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਸਤਿਕਾਰਿਆ ਜਾਂਦਾ ਹੈ। ਇਸੇ ਲਈ ਤਾਂ ਕਲਗੀਧਰ ਪਾਤਸ਼ਾਹ ਨੇ ਵੀ ਸਾਡੇ ਗਲੋਂ ਗੁਲਾਮੀ ਲਾਉਣ ਵਾਸਤੇ ਇਹ ਬਚਨ ਆਖੇ ਸਨ ਬਈ ਸੂਰਮੇ ਦੇ ਦੋਵੇਂ ਹੱਥਾਂ ਵਿੱਚ ਲੱਡੂ ਹੁੰਦੇ ਨੇ, ਜੋ ਇੱਥੇ ਜਿੱਤ ਪ੍ਰਾਪਤ ਕਰਦੇ ਹਨ ਤੇ ਉਹਨਾਂ ਦਾ ਇੱਥੇ ਜਸ ਹੁੰਦਾ ਹੈ, ਰਾਜ ਭਾਗ ਦਾ ਸੁੱਖ ਮਾਣਦੇ ਹਨ। ਤੇ ਜੇ ਉਹ ਸ਼ਹੀਦੀ ਪਾ ਜਾਂਦੇ ਨੇ ਤੇ ਅੱਗੇ ਉਹਨਾਂ ਨੂੰ ਸਵਰਗ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਉਹ ਸਵਰਗਾਂ ਵਿੱਚ ਜਾਂਦੇ ਨੇ। ਜਿਹੜੇ ਨਿਸਕਾਮੀ ਨੇ ਉਹਨਾਂ ਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਨਿਸਕਾਮੀ ਸੂਰਮਿਆਂ ਦੀ ਅਵਸਥਾ ਹੈ। ਸੂਰੇ ਸਹੀ ਆਗੈ ਆਖੀ ਹੈ, ਉਹ ਅਸਲੀ ਸੂਰਮੇ ਅਸਲੀ ਧਰਮੀ ਯੋਧੇ ਆਖੀ ਦੇ ਨੇ, ਜੋ ਰੱਬੀ ਦਰਗਾਹ ਦੇ ਵਿੱਚ ਵੀ ਸੱਚਾ ਮਾਣ ਆਦਰ ਤੇ ਸਨਮਾਨ ਪ੍ਰਾਪਤ ਕਰਦੇ ਹਨ। ਦਰਗਹਿ ਮਾਣ ਪਾਵਹਿ ਪਤਸਿਉ ਜਾਵਹਿ, ਆਗੈ ਦੁਖ ਨਾ ਲਾਗੈ। ਜਿਹੜੇ ਅਸਲੀ ਧਰਮੀ ਸੂਰਮੇ ਨੇ ਉਹ ਰੱਬੀ ਦਰਗਾਹ ਦੇ ਵਿੱਚ ਵੀ ਮਾਣ ਪ੍ਰਾਪਤ ਕਰਦੇ ਨੇ ਤੇ ਬੜੀ ਪਤ ਨਾਲ, ਬੜੀ ਸ਼ਾਨੋ ਸ਼ੌਕਤ ਨਾਲ ਅੱਗੇ ਜਾਂਦੇ ਨੇ, ਬੇਬਾਣਾ ਤੇ ਚੜ ਕੇ ਜਾਂਦੇ ਨੇ। ਆਗਿਆ ਦੁੱਖ ਨਾ ਲੱਗੈ ਤੇ ਉਹਨਾਂ ਨੂੰ ਅੱਗੇ ਪ੍ਰਲੋਕ ਦੇ ਵਿੱਚ ਭੋਰਾ ਵੀ ਦੁੱਖ ਨਹੀਂ ਲੱਗਦਾ। ਕਰ ਏਕ ਤੇ ਆਵਹਿ ਤਾਂ ਫਲ ਪਾਵਹਿ, ਜਿਤ ਸੇਵਿਆ ਪਉ ਭਾਗੈ। ਉਹ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਨੂੰ ਧਿਆਉਂਦੇ ਨੇ, ਤਾਂ ਹੀ ਉਹ ਐਸਾ ਫਲ ਪ੍ਰਾਪਤ ਕਰਦੇ ਹਨ। ਭਾਵ ਸੂਰਮੇ ਉਹੀ ਨਹੀਂ ਜਿਹੜੇ ਲੜਦੇ ਮਰਦੇ ਨੇ। ਅਸਲੀ ਸੂਰਮੇ ਦੀ ਅਵਸਥਾ ਸਤਿਗੁਰੂ ਮਹਾਰਾਜ ਨੇ ਇਹ ਲਿਖੀ ਹੈ, ਧਨ ਜੀਉ ਤਿਹ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ ਜੁਧ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜੈ ਪਵ ਸਾਗਰ ਤਾਰੈ ਧੀਰਜ ਤਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ ਗਿਆਨੈ ਹੈ ਕਿ ਬਢਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ। ਭਗਤੀ ਤੇ ਸ਼ਕਤੀ ਦਾ ਸੁਮੇਲ ਜਿਹੜੇ ਸੂਰਮੇ ਨੇ ਉਹਨਾਂ ਦੀ ਮਹਿਮਾ ਸਤਿਗੁਰੂ ਲਿਖ ਰਹੇ ਹਨ। ਕਰ ਏਕ ਤੇ ਆਵੈ, ਉਹ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਨੂੰ ਧਿਆਉਂਦੇ ਹਨ, ਤਾਂ ਹੀ ਉਹਨਾਂ ਨੂੰ ਅੱਗੇ ਮੁਕਤੀ ਦਾ ਫਲ ਪ੍ਰਾਪਤ ਹੁੰਦਾ ਹੈ। ਜਿਤ ਸੇਵੇ ਹੈ ਪਉ ਭਾਗੈ, ਜਿਸ ਵਾਹਿਗੁਰੂ ਦੀ ਸੇਵਾ ਕਰਕੇ ਸਾਰਾ ਡਰ ਭੱਜ ਜਾਂਦਾ ਹੈ ਔਰ ਉਹ ਮਹਾਂਪੁਰਖੋ ਧਰਮੀ ਜੋਧੇ ਵਾਹਿਗੁਰੂ ਦੀ ਸੇਵਾ ਭਗਤੀ ਵੀ ਕਰਦੇ ਹਨ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੈ ਜਾਣੋ। ਉਹ ਧਰਮੀ ਸੂਰਮੇ ਕਦੇ ਉੱਚਾ ਨਹੀਂ ਬੋਲਦੇ ਕਿਉਂਕਿ ਸੂਰਬੀਰਾਂ ਦੇ ਮਨ ਦੇ ਵਿੱਚ ਹੰਕਾਰ ਹੁੰਦਾ। ਉਹ ਕਈ ਵਾਰੀ ਹੰਕਾਰ ਦੇ ਵਿੱਚ ਬੋਲਦੇ ਨੇ, ਪਰ ਜਿਹੜੇ ਧਰਮੀ ਸੂਰਮੇ ਨੇ ਸੰਤ ਸਿਪਾਹੀ ਨੇ ਉਹ ਕਦੀ ਉੱਚਾ ਨਹੀਂ ਬੋਲਦੇ, ਹੰਕਾਰ ਵਿੱਚ ਨਹੀਂ ਬੋਲਦੇ। ਮਨ ਮੈਂ ਰਹਿਣਾ, ਉਹ ਆਪਣੇ ਮਨ ਵਿੱਚ ਹੀ ਧੀਰਜ ਨੂੰ ਧਾਰਨ ਕਰਕੇ ਤੇ ਨਾਲ ਸਹਿਨਸ਼ੀਲਤਾ ਦੇ ਗੁਣ ਨੂੰ ਧਾਰਨ ਕਰਕੇ ਤੇ ਸਮਾਈ ਵਿੱਚ ਰਹਿੰਦੇ ਨੇ। ਅਸਲੀ ਸੂਰਮੇ ਮੂੰਹੋਂ ਡਿੰਗਾ ਨਹੀਂ ਮਾਰਦੇ ਤੇ ਸਗਾਂ ਚੁੱਪ ਚਾਪ ਉਹ ਆਪਣੇ ਮਨ ਦੇ ਨਾਲ ਹੀ ਫੈਸਲਾ ਕਰਦੇ ਨੇ, ਤੇ ਜੇ ਕੋਈ ਉਹਨਾਂ ਦੇ ਨਾਲ ਜ਼ੁਲਮ ਵੀ ਹੁੰਦਾ ਹੈ, ਵਧੀਕੀ ਵੀ ਹੁੰਦੀ, ਉਹਨੂੰ ਮਨ ਵਿੱਚ ਸਹਾਰਦੇ ਵੀ ਹਨ। ਆਪੇ ਜਾਣੈ ਜਾਣੋ, ਕਿਉਂਕਿ ਉਹਨਾਂ ਨੂੰ ਵਾਹਿਗੁਰੂ ਤੇ ਭਰੋਸਾ ਹੁੰਦਾ। ਉਹ ਕਹਿੰਦੇ ਵਾਹਿਗੁਰੂ ਜਾਣੀ ਜਾਣ ਹੈ, ਉਹ ਸਭ ਕੁਝ ਜਾਣਦਾ ਹੈ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਹਿ ਪਰਵਾਣੋ। ਲੋ ਹਜ਼ੂਰ ਕਹਿੰਦੇ ਨੇ, ਭਾਈ ਸੂਰਬੀਰ ਪੁਰਖਾਂ ਦਾ ਮਰਨਾ ਵੀ ਸਫਲਾ ਹੈ, ਧਰਮੀ ਯੋਧਿਆਂ ਦਾ ਜਿਹੜੇ ਸ਼ਕਤੀ ਭਗਤੀ ਦੇ ਨਾਲ ਸੰਬੰਧ ਰੱਖਦੇ ਹਨ, ਐਸੇ ਸੂਰਬੀਰ ਸਿੰਘਾਂ ਦਾ ਮਰਨਾ ਵੀ ਭਾਈ ਸਫਲਾ ਹੈ। ਜੇ ਹੋਏ ਮਰਹਿ ਪ੍ਰਵਾਣੋ, ਜਿਹੜੇ ਪ੍ਰਵਾਨ ਹੋ ਕੇ ਮਰਦੇ ਨੇ, ਇਹਦਾ ਮਤਲਬ ਜਿਨ੍ਹਾਂ ਨੇ ਪਹਿਲਾਂ ਭਗਤੀ ਕਰਕੇ ਫਿਰ ਸ਼ਕਤੀ ਪ੍ਰਾਪਤ ਕੀਤੀ ਹੈ, ਪਹਿਲਾਂ ਸੇਵਾ ਸਿਮਰਨ ਕਰਕੇ ਗੁਰੂ ਘਰ ਵਿੱਚ ਪ੍ਰਵਾਨ ਹੋਏ, ਉਸ ਤੋਂ ਬਾਅਦ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਜਿਹੜੇ ਪ੍ਰਵਾਨ ਹੋ ਕੇ ਮਰਦੇ ਹਨ, ਬਈ ਉਹਨਾਂ ਸੂਰਮਿਆਂ ਦਾ ਮਰਨਾ ਸਫਲ ਹੈ। ਨਾਨਕ ਕਿਸ ਨੂੰ ਬਾਬਾ ਰੋਈ ਹੈ, ਬਾਬਾ ਜੀ ਹੈ ਉਹ ਸੰਸਾਰੋ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਭਗਤਾਂ ਦੀ ਮੌਤ ਤੇ ਦੂਸਰੀ ਸੂਰਮਿਆਂ ਦੀ ਮੌਤ ਨੂੰ ਹੀ ਸਫਲ ਦੱਸਿਆ ਹੈ। ਹੁਣ ਅੱਗੇ ਫਿਰ ਵੈਰਾਗਮੀ ਉਪਦੇਸ਼ ਦਿੰਦੇ ਹਨ, ਇਹ ਬਾਬਾ ਦੱਸੋ ਕਿਸ ਕਿਸ ਨੂੰ ਰੋਵੋਗੇ, ਕਿਉਂਕਿ ਸਾਰੇ ਹੀ ਦੁਨੀਆਂ ਤੋਂ ਮਰ ਰਹੇ ਨੇ ਤੇ ਸਭ ਨੇ ਮਰਨਾ ਹੈ। ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਾ ਤੀਰ। ਨਾਨਕ ਕਿਸ ਨੂੰ ਬਾਬਾ ਰੋਈਆ, ਹੇ ਬਾਬਾ ਉੱਤਮ ਅਧਿਕਾਰੀ ਦੱਸੋ ਕਿਸ ਨੂੰ ਰੋਵੋਗੇ। ਬਾਜੀ ਹੈ ਇਹੋ ਸੰਸਾਰੋ, ਇਹ ਸੰਸਾਰੀ ਸਾਰੀ ਸਾਰਾ ਸੰਸਾਰ ਹੀ ਬਾਜੀਗਰ ਦੀ ਖੇਡ ਹੈ, ਸਾਰੇ ਸੰਸਾਰ ਨੇ ਹੀ ਇੱਕ ਦਿਨ ਨਾਸ਼ ਹੋਣਾ ਹੈ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੀਤਾ ਵੇਖੈ ਸਾਹਿਬ ਆਪਣਾ, ਦੇਖ ਲੋ ਸਾਹਿਬ ਮਾਲਕ ਵਾਹਿਗੁਰੂ ਆਪਣਾ ਕੀਤਾ ਪੈਦਾ ਕੀਤਾ ਹੋਇਆ ਸੰਸਾਰ ਉਹ ਆਪ ਹੀ ਵੇਖ ਰਿਹਾ ਹੈ, ਤੇ ਕੁਦਰਤ ਕਰੇ ਵਿਚਾਰੋ, ਤੇ ਕੁਦਰਤ ਦੁਆਰਾ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਦੀ ਵਿਚਾਰ ਕਰਦਾ ਹੈ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀਆ ਸੋ ਜਾਣੈ। ਉਹ ਅਕਾਲ ਪੁਰਖ ਵਾਹਿਗੁਰੂ ਕੁਦਰਤ ਦੁਆਰਾ ਸਾਰੇ ਸੰਸਾਰ ਦੀ ਵਿਚਾਰ ਕਰਦਾ ਹੈ, ਧਾਰਨ ਧਾਰੇ। ਆਪ ਹੀ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਚੇਤਨ ਸੱਤਾ ਦਾ ਆਸਰਾ ਦੇ ਕੇ ਸਾਰੇ ਸੰਸਾਰ ਨੂੰ ਟਿਕਾਇਆ ਹੋਇਆ। ਜਿਨ ਕੀਆ ਸੋ ਜਾਣੈ, ਜਿਸ ਵਾਹਿਗੁਰੂ ਨੇ ਸੰਸਾਰ ਨੂੰ ਪੈਦਾ ਕੀਤਾ ਹੈ ਤੇ ਸੰਸਾਰ ਦੀ ਗਤੀ ਨੂੰ ਵੀ ਉਹੀ ਜਾਣਦਾ ਹੈ ਕਿ ਉਸਨੇ ਕਿਉਂ ਬਣਾਇਆ ਹੈ ਤੇ ਕਿਵੇਂ ਬਣਾਇਆ ਹੈ ਤੇ ਸੰਸਾਰ ਕਦੋਂ ਤੱਕ ਰਹੇਗਾ, ਇਹਦੇ ਬਾਰੇ ਉਹੀ ਮਾਲਕ ਜਾਣਦਾ ਹੈ। ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਸੰਸਾਰ ਨੂੰ ਵੇਖਦਾ ਹੈ, ਆਪ ਹੀ ਹਰ ਇੱਕ ਦੀ ਲੋੜ ਨੂੰ ਸਮਝਦਾ ਹੈ ਵੀ ਕਿਸੇ ਨੂੰ ਕਿਹੜੀ ਚੀਜ਼ ਦੀ ਲੋੜ ਹੈ। ਆਪੇ ਹੁਕਮ ਪਛਾਣੈ ਤੇ ਵਾਹਿਗੁਰੂ ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ। ਜਿਨ ਕਿਛ ਕੀਆ ਸੋਈ ਜਾਣੈ ਤਾਕਾ ਰੂਪ ਪਾਰੋ। ਲੋ ਜਿਸਨੇ ਇਹ ਸਭ ਕੁਛ ਪੈਦਾ ਕੀਤਾ ਹੈ, ਭਾਵ ਜਿਸ ਵਾਹਿਗੁਰੂ ਨੇ ਇਹ ਸਾਰਾ ਸੰਸਾਰ ਤੇ ਹਰ ਚੀਜ਼ ਬਣਾਈ ਹੈ, ਉਹੀ ਇਸ ਦੀ ਕਦਰੋ ਕੀਮਤ ਨੂੰ ਜਾਣਦਾ, ਉਹੀ ਇਸ ਗੱਲ ਨੂੰ ਜਾਣਦਾ ਵੀ ਇਹਨੂੰ ਕਿਉਂ ਬਣਾਇਆ ਅਤੇ ਕਿਵੇਂ ਬਣਾਇਆ। ਤਾਕਾ ਰੂਪ ਅਪਾਰੋ, ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਅਪਾਰੋ ਪਾਰਾਵਾਰ ਤੋਂ ਰਹਿਤ ਹੈ। ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਬਾਬਾ ਉੱਤਮ ਅਧਿਕਾਰੀ, ਦੱਸੋ ਕਿਸ ਨੂੰ ਰੋਈਏ, ਬਾਜੀ ਹੈ ਇਹੋ ਸੰਸਾਰੋ। ਇਹ ਸੰਸਾਰ ਤੇ ਹੈ ਹੀ ਬਾਜੀਗਰ ਦੀ ਖੇਡ, ਭਾਵੇਂ ਸਾਰਾ ਸੰਸਾਰ ਹੀ ਨਾਸ਼ਵੰਤ ਹੈ, ਬਾਜੀਗਰ ਜੈਸੀ ਬਾਜੀ ਪਾਈ, ਨਾਨਾ ਰੂਪ ਏਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਏਕੰਕਾਰ। ਵੀ ਜਦੋਂ ਬਾਜੀਗਰ ਬਾਜੀ ਪਾਉਂਦਾ ਹੈ, ਕਈ ਤਰ੍ਹਾਂ ਦੇ ਸਵਾਂਗ ਬਣਾਉਂਦਾ ਤੇ ਫਿਰ ਅਖੀਰ ਤੇ ਸਾਰੇ ਸਵਾਂਗ ਲਾ ਦਿੰਦਾ ਤੇ ਕੱਲਾ ਹੀ ਰਹਿ ਜਾਂਦਾ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਤੇ ਫਿਰ ਜਦੋਂ ਵਾਹਿਗੁਰੂ ਦੀ ਮੌਜ ਹੁੰਦੀ ਹੈ, ਉਸੇ ਵੇਲੇ ਆਪਣੀ ਇਸ ਸੰਸਾਰ ਦੀ ਖੇਡ ਨੂੰ ਖਤਮ ਕਰ ਦਿੰਦਾ। ਇਸ ਲਈ ਦੱਸੋ ਕਿਸ ਨੂੰ ਰੋਵੋਗੇ, ਜਦੋਂ ਕਿ ਸਾਰਾ ਸੰਸਾਰ ਹੀ ਬਾਜੀਗਰ ਦੀ ਖੇਡ ਵਾਂਗੂ ਨਾਸ਼ਵੰਤ ਹੈ। ਇਸ ਲਈ ਸਾਨੂੰ ਨਾਮ ਜਪਣਾ ਚਾਹੀਦਾ, ਭਾਣੇ ਵਿੱਚ ਰਹਿਣਾ ਚਾਹੀਦਾ, ਤੇ ਨਾਲ ਹੀ ਸਾਨੂੰ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਲਾ ਕੇ ਤੇ ਫਿਰ ਸਾਨੂੰ ਵੈਰਾਗ ਦੇ ਵਿੱਚ ਰੋਣਾ ਚਾਹੀਦਾ, ਫਿਰ ਤੁਹਾਡਾ ਰੋਣਾ ਸਫਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ ਪਵਿੱਤਰ ਦੋ ਅਲਾਣੀਆਂ ਸ਼ਬਦਾਂ ਦੁਆਰਾ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਆਪਾਂ ਇਸ ਨੂੰ ਸੁਣਿਆ ਹੈ, ਇਹਨੂੰ ਮਨ ਵਿੱਚ ਵਸਾਉਣਾ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਹੁਣ ਇੱਥੇ ਹੀ ਸਮਾਪਤੀ ਹੈ, ਰਹਿੰਦੇ ਸ਼ਬਦਾਂ ਦੀ ਕਥਾ ਵਿਚਾਰ ਆਪ ਸੰਗਤਾਂ ਨੇ ਫਿਰ ਅੱਗੇ ਸਰਵਣ ਕਰਨੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜਿਨ ਕਿਛ ਕੀਆ ਸੋਈ ਜਾਣੈ ਤਾਕਾ ਰੂਪ ਅਪਾਰੋ, ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।